ਹਰਮਨ ਰੇਡੀਓ ਤੇ ਹੁਣ ਅਗਲਾ ਸਿਲਸਿਲਾ ਜਿਹੜਾ ਉਹ ਵਿਰਸਾ ਤੇ ਇਤਿਹਾਸ ਦਾ ਅਸੀਂ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਸਰਦਾਰ ਕੁਲਜੀਤ ਸਿੰਘ ਦਿਲਵਰਹੁਰੀ ਜਿਹੜੇ ਕਿ ਸਾਡੇ ਨਾਲ USA ਤੋਂ ਜੁੜਦੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਕਰਦੇ ਹਾਂ ਦਿਲਵਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਿੱਖ ਵਿਰਸੇ ਦੀਆਂ ਜਿਹੜੀਆਂ ਬਾਤਾਂ ਉਹ ਪਾਈਆਂ ਜਾਣ, ਔਰ ਕੋਈ ਨਾ ਕੋਈ ਸਾਡੀ ਜਿਹੜੀ ਮਹਾਨ ਸ਼ਖਸੀਅਤ ਹੈ ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਦੇ ਬਾਰੇ ਜ਼ਰੂਰ ਜਾਣਿਆ ਜਾਵੇ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਉੱਤੇ ਜਿਹੜੀ ਗੱਲ ਹੈ ਉਹ ਕਰਾਂਗੇ, ਔਰ ਨਾਲ ਹੀ ਨਾਲ ਛੋਟਾ ਘੱਲੂਘਾਰਾ ਜਿਹੜਾ ਵਾਪਰਿਆ ਸੀ ਔਰ ਉਹਦੇ ਬਾਰੇ ਚ ਜ਼ਰੂਰ ਅੱਜ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਤੋਂ ਲੈਣਾ ਚਾਹਾਂਗੇ।
ਜ਼ਰੂਰ। ਸਭ ਤੋਂ ਪਹਿਲੇ ਸਾਰੇ ਸਰੋਤਿਆਂ ਨੂੰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ। ਸੋ ਦੋ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਗੱਲ ਕਰਨੀ ਚਾਹਾਂਗੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਮੱਤੇ ਦੀ ਸਰਾਂ ਦੇ ਵਿੱਚ 31 ਮਾਰਚ 1504 ਈਸਵੀ ਨੂੰ ਪਿਤਾ ਸ਼੍ਰੀ ਫੇਰੂ ਮੱਲ ਮਾਤਾ ਸਬਰਾਈ ਦੀ ਕੁੱਖੋਂ ਹੋਇਆ ਔਰ ਇਹਨਾਂ ਦੇ ਦੋ ਪੁੱਤਰ ਸਨ, ਦੋ ਹੀ ਪੁੱਤਰੀਆਂ ਸਨ। ਮਾਤਾ ਖੀਵੀ ਦੇ ਨਾਲ ਇਹਨਾਂ ਦੀ ਸ਼ਾਦੀ ਹੋਈ ਔਰ 29 ਮਾਰਚ 1552 ਈਸਵੀ ਨੂੰ ਸੋਮਵਾਰ ਵਾਲੇ ਦਿਨ 47 ਸਾਲ 11 ਮਹੀਨੇ 29 ਦਿਨ ਦੀ ਉਮਰ ਭੋਗ ਕੇ ਇਹ ਖਡੂਰ ਸਾਹਿਬ ਦੇ ਵਿੱਚ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਉਸ ਤੋਂ ਬਾਅਦ ਇਹਨਾਂ ਨੇ ਹਿੰਦੂ ਮਤ ਨੂੰ ਤਿਆਗ ਦਿੱਤਾ। ਪਹਿਲਾਂ ਪਹਿਲ ਇਹ ਦੇਵੀ ਦੇਵਤਿਆਂ ਦੀ, ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਦਿੱਤੀ ਤੇ ਮਹਾਰਾਜ ਨੇ ਕਿਹਾ ਕਿ ਤੁਸੀਂ ਖਡੂਰ ਚਲੇ ਜਾਓ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਖਡੂਰ ਸਾਹਿਬ ਨਗਰ ਵਸਾਇਆ ਤੇ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ ਤੇ ਬਾਬਾ ਅਮਰਦਾਸ ਨੂੰ ਕੁਝ ਦਿਨਾਂ ਵਾਸਤੇ ਇਹਨਾਂ ਨੇ ਗੋਇੰਦਵਾਲ ਭੇਜ ਦਿੱਤਾ ਤੇ ਇੱਧਰ ਪਿੰਡ ਵਿੱਚ ਔੜ ਪੈ ਗਈ। ਸਾਰ ਪਾਸਿਓਂ ਆਵਾਜ਼ ਆ ਰਹੀ ਸੀ, ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ, ਮੀਂਹ ਪੈਣ ਦਾ ਨਾਂ ਨਾ ਲਵੇ। ਪਿੰਡ ਵਿੱਚ ਇੱਕ ਤਪਾ ਜੋਗੀ ਰਹਿੰਦਾ ਸੀ, ਉਹਨੇ ਪਿੰਡ ਵਾਲਿਆਂ ਨੂੰ ਸੱਦਿਆ, ਕਹਿੰਦਾ ਵੀ ਉਹ ਗੁਰੂ ਅੰਗਦ ਦੇਵ ਗੁਰੂ ਬਣਿਆ ਬੈਠਾ, ਉਹਨੂੰ ਕਵੋ ਪਵਾਵੇ ਮੀਂਹ, ਜੇ ਉਹ ਮੀਂਹ ਨਹੀਂ ਪਵਾ ਸਕਦਾ ਮੀਂਹ ਮੈਂ ਪਵਾ ਦਿੰਦਾ। ਪਿੰਡ ਵਾਲੇ ਮਹਾਰਾਜ ਦੇ ਚਰਨਾਂ ਵਿੱਚ ਆਏ, ਕਹਿਣ ਲੱਗੇ ਮਹਾਰਾਜ ਤਪਾ ਜੋਗੀ ਆਹ ਗੱਲ ਕਹਿੰਦਾ ਤੇ ਮਹਾਰਾਜ ਸਿੰਘਾਸਨ ਤੋਂ ਉੱਠੇ, ਕਹਿਣ ਲੱਗੇ ਭਾਈ ਜੇ ਸਾਡੇ ਪਿੰਡ ਛੱਡਣ ਦੇ ਨਾਲ ਮੀਂਹ ਪੈ ਸਕਦਾ ਅਸੀਂ ਪਿੰਡ ਛੱਡ ਕੇ ਚਲੇ ਜਾਂਦੇ ਹਾਂ। ਗੁਰੂ ਅੰਗਦ ਦੇਵ ਮਹਾਰਾਜ ਪਿੰਡ ਛੱਡ ਕੇ ਚਲੇ ਗਏ ਤੇ ਪਿੰਡ ਵਾਲੇ ਫਿਰ ਤਪੀ ਜੋਗੀ ਕੋਲ ਆਏ, ਕਹਿੰਦੇ ਵੀ ਪਵਾਓ ਮੀਂਹ, ਬੜੇ ਮੰਤਰ ਜੰਤਰ ਤੰਤਰ ਪੜੇ ਪਰ ਮੀਂਹ ਕਿੱਥੇ ਪਵੇ। ਉੱਧਰ ਕੁਝ ਦਿਨਾਂ ਬਾਅਦ ਬਾਬਾ ਅਮਰਦਾਸ ਵੀ ਖਡੂਰ ਸਾਹਿਬ ਪਹੁੰਚ ਗਏ। ਉਹਨਾਂ ਨੇ ਜਦੋਂ ਗੁਰਦੁਆਰੇ ਚ ਰੌਣਕ ਨਾ ਵੇਖੀ, ਉਹਨਾਂ ਨੇ ਪੁੱਛਿਆ ਵੀ ਗੁਰੂ ਅੰਗਦ ਦੇਵ ਮਹਾਰਾਜ ਕਿੱਥੇ ਨੇ? ਸੰਗਤਾਂ ਨੇ ਕਿਹਾ ਜੀ ਆ ਪਿੰਡ ਦੇ ਤਪੇ ਨੇ ਮਹਾਰਾਜ ਨੂੰ ਪਿੰਡ ਵਿੱਚ ਹੀ ਕਢਾ ਦਿੱਤਾ। ਤੇ ਬਾਬਾ ਅਮਰਦਾਸ ਨੂੰ ਤੇ ਸੁਣ ਕੇ ਅੱਗ ਲੱਗ ਉੱਠੀ। ਉਹ ਉਸ ਵੇਲੇ ਪਿੰਡ ਵਾਲਿਆਂ ਨੂੰ ਇਕੱਠੇ ਕਰਕੇ ਤੇ ਤਪੇ ਜੋਗੀ ਕੋਲ ਆਏ, ਕਹਿੰਦੇ ਤਪਾ ਜੀ ਤੁਸੀਂ ਕਿਹਾ ਸੀ ਅਗਰ ਗੁਰੂ ਅੰਗਦ ਦੇਵ ਪਿੰਡ ਛੱਡ ਕੇ ਚਲਾ ਜਾਏ ਮੈਂ ਮੀਂਹ ਪਵਾ ਦਿਆਂਗਾ, ਹੁਣ ਪਵਾਵੋ ਮੀਂਹ। ਤੇ ਤਪਾ ਜੋਗੀ ਜੰਤਰ ਮੰਤਰ ਤੰਤਰ ਪੜੇ ਪਰ ਕਿੱਥੇ ਮੀਂਹ ਪਵੇ। ਆਖਿਰਕਾਰ ਬਾਬਾ ਅਮਰਦਾਸ ਕਹਿੰਦਾ ਪਿੰਡ ਵਾਲਿਓ ਮੀਂਹ ਮੈਂ ਪਵਾਵਾਂਗਾ ਪਰ ਮੇਰੀ ਵੀ ਇੱਕ ਸ਼ਰਤ ਏ। ਪਿੰਡ ਵਾਲੇ ਕਹਿੰਦੇ ਬਾਬਾ ਜੀ ਹੁਣ ਤੁਹਾਡੀ ਕੀ ਸ਼ਰਤ ਏ? ਕਹਿੰਦੇ ਵੀ ਇੱਕ ਮੋਟਾ ਰੱਸਾ ਲਿਆ ਕੇ ਨਾ ਇਸ ਤਪੇ ਜੋਗੀ ਨੂੰ ਬੰਨ ਲਵੋ, ਲੈ ਜਿੱਥੇ ਲਈ ਜਾਵੋਗੇ ਉੱਥੇ ਹੀ ਮੀਂਹ ਪੈਣਾ। ਤੇ ਪਿੰਡ ਦੇ ਮੋਹਤਵਾਰ ਲੋਕ ਕਹਿਣ ਲੱਗੇ ਉਹ ਵੀ ਅੱਗੇ ਮਹਾਰਾਜ ਨੂੰ ਪਿੰਡ ਵਿੱਚੋਂ ਕੱਢ ਕੇ ਕਲੰਕ ਸਹੇੜ ਲਿਆ, ਮੀਂਹ ਪਤਾ ਨੀ ਪੈਣਾ ਕਿ ਨਹੀਂ ਪੈਣਾ, ਇਹ ਕੰਮ ਨਾ ਕਰੋ। ਤੇ ਪਿੰਡ ਦੇ ਨੌਜਵਾਨ ਮੁੰਡੇ ਕਹਿੰਦੇ ਵੀ ਸਾਨੂੰ ਇਹ ਵੀ ਤਰੀਕਾ ਅਜਮਾਉਣਾ ਚਾਹੀਦਾ। ਉਹ ਗਏ ਪਿੰਡ, ਉਹਨਾਂ ਨੇ ਮੋਟਾ ਰੱਸਾ ਲਿਆਂਦਾ ਤੇ ਆਣ ਕੇ ਤਪੇ ਜੋਗੀ ਨੂੰ ਬੰਨ ਲਿਆ। ਅਜੇ ਬੰਨਦੇ ਹੀ ਪਏ ਸੀ ਆ ਗਈ ਕਾਲੀ ਘਟਾ ਚੜ ਕੇ। ਫਿਰ ਕੋਈ ਆਖੇ ਮੇਰੇ ਖੇਤਾਂ ਚ ਮੀਂਹ ਪਵੇ, ਕੋਈ ਆਖੇ ਮੇਰੇ ਖੇਤਾਂ ਚ ਮੀਂਹ ਪਵੇ, ਉਹ ਬਸ ਇਸ ਖਿੱਚ ਧੂ ਦੇ ਵਿੱਚ ਤਪੇ ਜੋਗੀ ਦਾ ਕੀਰਤਨ ਸੋਲਾ ਹੀ ਪੜਿਆ ਗਿਆ। ਤੇ ਬਾਬਾ ਅਮਰਦਾਸ ਪਿੰਡ ਵਾਲਿਆਂ ਨੂੰ ਕਹਿੰਦਾ ਚਲੋ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਦੀ ਭਾਲ ਕਰੀਏ ਤੇ ਉਹਨਾਂ ਨੂੰ ਪਿੰਡ ਵਿੱਚ ਲੈ ਕੇ ਆਈਏ। ਇੱਕ ਕਮਰੇ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਭਜਨ ਬੰਦਗੀ ਕਰ ਰਹੇ ਸਨ ਤੇ ਬਾਬਾ ਅਮਰਦਾਸ ਸਾਹਮਣੇ ਜਾ ਖੜ ਗਏ। ਤੇ ਜਦੋਂ ਬਾਬਾ ਅਮਰਦਾਸ ਨੂੰ ਦੇਖਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਪਿੱਠ ਕਰ ਲਈ। ਬਾਬਾ ਅਮਰਦਾਸ ਘੁੰਮ ਕੇ ਫਿਰ ਅੱਗੇ ਆ ਗਿਆ, ਮਹਾਰਾਜ ਨੇ ਫਿਰ ਪਿੱਠ ਕਰ ਲਈ ਤੇ ਬਾਬਾ ਅਮਰਦਾਸ ਕਹਿਣ ਲੱਗਾ, ਮਹਾਰਾਜ ਮੇਰੇ ਤੋਂ ਕੀ ਗਲਤੀ ਹੋ ਗਈ? ਤੇ ਮਹਾਰਾਜ ਨੇ ਕਿਹਾ, ਕਹਿਣ ਲੱਗੇ ਵੀ ਇੱਕ ਗੁਰੂ ਨਾਨਕ ਦੇ ਘਰ ਵਿੱਚੋਂ ਬੂੰਦ ਪੀ ਕੇ ਤੂੰ ਐਡੀ ਸ਼ਕਤੀ ਦਾ ਪ੍ਰਗਟਾਵਾ ਕਰ ਰਹੇ ਹੈ, ਕੀ ਉਹ ਗੁਰੂ ਨਾਨਕ ਸਮਰੱਥ ਨਹੀਂ? ਵੀ ਤੁਸੀਂ ਹੁਣੇ ਕਰਾ ਮਾਤਾ ਵਿਖਾਉਣ ਲੱਗ ਪੈ ਜੇ। ਤੇ ਬਾਬਾ ਅਮਰਦਾਸ ਨੇ ਅੱਖਾਂ ਭਰ ਕੇ ਕਿਹਾ, ਮਹਾਰਾਜ ਵੀ ਜੇ ਇਹ ਕਰਾਮਾਤ ਨਾ ਹੁੰਦੀ ਤਾਂ ਦੁਨੀਆਂ ਗੁਰੂ ਨਾਨਕ ਦੇ ਨਾਂ ਤੋਂ ਮੁਨਕਰ ਹੋ ਚੱਲੀ ਸੀ। ਔਰ ਗੁਰੂ ਅੰਗਦ ਦੇ ਮਹਾਰਾਜ ਫਿਰ ਨਗਰ ਵਿੱਚ ਆਏ ਔਰ ਉਹਨਾਂ ਨੇ ਉਹ ਕੌਤਕ ਕੀਤੇ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਮਹਾਰਾਜ ਦੀ ਕਿੱਡੀ ਪ੍ਰੀਖਿਆ ਲਈ, ਉਹਨਾਂ ਨੂੰ ਫਿਰ ਗੁਰਤਾ ਗੱਡੀ ਦੇ ਉੱਤੇ ਬਿਠਾਇਆ। ਔਰ ਸੱਚਮੁੱਚ ਸਾਡਾ ਇਤਿਹਾਸ ਬੜਾ ਨਿਵਿਕਲਾ ਕਿਸਮ ਦਾ ਇਤਿਹਾਸ ਹੈ। ਸੋ ਗੁਰੂ ਅੰਗਦ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਤੇ ਉੱਥੇ ਮੈਂ ਇੱਕ ਹੋਰ ਇਤਿਹਾਸਿਕ ਦਿਹਾੜੇ ਦਾ ਜ਼ਿਕਰ ਕਰਨਾ ਚਾਹਾਂਗਾ, ਕੱਲੂ ਛੋਟਾ ਕੱਲੂਕਾਰਾ, ਜੋ ਕਿ ਗੁਰਦਾਸਪੁਰ ਦੇ ਕਾਨੂੰਵਾਨ ਛੰਭ ਦੇ ਵਿੱਚ ਹੋਇਆ। ਔਰ ਮੈਂ ਸਰੋਤੇ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਜੋ ਕੱਲੂਕਾਰਾ ਸ਼ਬਦ ਹੈ, ਇਹ ਸਾਡੀ ਪੰਜਾਬੀ ਮਾਂ ਬੋਲੀ ਦਾ ਸ਼ਬਦ ਨਹੀਂ, ਇਹ ਅਫਗਾਨੀ ਬੋਲੀ ਦਾ ਸ਼ਬਦ ਹੈ ਕੱਲੂਕਾਰਾ। ਔਰ ਇਹਦਾ ਮਤਲਬ ਹੈ ਕਿਸੇ ਵੀ ਚੀਜ਼ ਦਾ ਸਰਵਨਾਸ਼
ਜੀ।
ਔਰ ਸੱਚਮੁੱਚ ਸਾਡੀ ਸਿੱਖ ਕੌਮ ਦਾ ਜੋ ਇਤਿਹਾਸ ਹੈ ਉਹ ਬੜਾ ਸਵਾਦਲਾ ਹੈ, ਬੜਾ ਦਰਦਨਾਕ ਹੈ। ਔਰ ਮੈਂ ਛੋਟਾ ਕੱਲੂਕਾਰਾ, ਚਾਰ ਕੱਲੂਕਾਰੇ ਹੋਏ ਨੇ, ਇੱਕ ਛੋਟਾ ਕੱਲੂਕਾਰਾ, ਇੱਕ ਵੱਡਾ ਕੱਲੂਕਾਰਾ ਜੋ ਕੁੰਪ ਦੇ ਮੈਦਾਨ ਵਿੱਚ ਹੋਇਆ, ਇੱਕ ਕੱਲੂਕਾਰਾ ਜੂਨ 84 ਤੋਂ ਲੈ ਕੇ ਨਵੰਬਰ 84 ਤੱਕ ਹੋਇਆ, ਇੱਕ ਹੋਰ ਕੱਲੂਕਾਰਾ ਹੋਇਆ ਜੋ ਸਾਡੀ ਲਿਖਤ ਵਿੱਚ ਨਹੀਂ ਆਇਆ ਲੇਕਿਨ ਹੋਇਆ ਜ਼ਰੂਰ, ਉਹਦਾ ਮੈਂ ਫਿਰ ਆਪਾਂ ਕਦੀ ਜ਼ਿਕਰ ਕਰਾਂਗੇ। ਮੈਂ ਛੋਟੇ ਕੱਲੂਕਾਰੇ ਦੀ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਕੱਲੂਕਾਰਾ ਹੈ ਇਹ 16 ਮਈ 1746 ਈਸਵੀ ਨੂੰ ਹੋਇਆ ਸੀ ਔਰ 3 ਮਹੀਨੇ ਦੇ ਕਰੀਬ ਤਕਰੀਬਨ 15,000 ਤੋਂ ਵੱਧ ਸਿੱਖ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ, ਹਜ਼ਾਰਾਂ ਸਿੱਖ ਬੰਦੀ ਬਣਾ ਕੇ ਸ਼ਹੀਦ ਕੀਤੇ ਗਏ। ਮੁਗਲਾਂ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਸਿੱਖ ਕਰਨ ਖਤਮ ਕਰ ਦਿੱਤੇ ਨੇ, ਪਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 2 ਸਾਲਾਂ ਬਾਅਦ 1748 ਈਸਵੀ ਵਿੱਚ ਸਿੱਖਾਂ ਨੇ ਫਿਰ ਇੱਕ ਵੱਡਾ ਇਕੱਠ ਕਰਕੇ ਦਿਖਾ ਦਿੱਤਾ ਸੀ ਕਿ ਸਿੱਖ ਅਜੇ ਜਿਉਂਦੇ ਹਨ। ਕਿ ਮੁਗਲ ਹਕੂਮਤ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣ ਦੀ ਕਸਮ ਖਾ ਲਈ ਸੀ। ਭਾਈ ਤਾਰੂ ਸਿੰਘ, ਭਾਈ ਸੁਦੇਖ ਸਿੰਘ, ਭਾਈ ਸਹਿਬਾਜ ਸਿੰਘ ਵਰਗੇ ਅਨੇਕਾਂ ਸ਼ਹੀਦ ਕਰ ਦਿੱਤੇ ਜਾ ਚੁੱਕੇ ਸਨ। ਕੋਈ ਵੀ ਜਿਹੜਾ ਸਿੱਖ ਮਿਲਦਾ ਸੀ ਜਾਂ ਲੱਭਦਾ ਸੀ ਉਹਨੂੰ ਮਾਰ ਦਿੱਤਾ ਜਾਂਦਾ ਸੀ। ਲੋਕਾਂ ਨੂੰ ਇਹ ਹਦਾਇਤ ਕਰ ਦਿੱਤੀ ਗਈ ਸੀ ਕਿ ਸਿੱਖਾਂ ਨੂੰ ਕੋਈ ਓਟ ਆਸਰਾ ਨਾ ਦੇਵੇ, ਕੋਈ ਟਿਕਾਣਾ ਨਾ ਦੇਵੇ। ਥਾਂ ਥਾਂ ਤੋਂ ਧੱਕੇ ਖਾਂਦੇ ਸਿੱਖ ਇਤਿਹਾਸਕਾਰਾਂ ਨੇ ਲਿਖਿਆ ਕਿ ਐਮਨਾਬਾਦ ਪਹੁੰਚੇ। ਇਹ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸੀ ਤੇ ਲੇਕਿਨ ਜਿਹੜਾ ਉੱਥੋਂ ਦਾ ਫੌਜ ਦਾ ਸੀ ਉਹ ਸੀ ਸ੍ਰੀ ਜਸਪਤ ਰਾਏ। ਇਹਨੂੰ ਖਬਰ ਮਿਲੀ ਕਿ ਕੁਝ ਸਿੱਖ ਆਏ ਨੇ, ਇਹਨੇ ਉਸੇ ਵੇਲੇ ਆਪਣੀ ਫੌਜ ਲਈ ਤੇ ਆਣ ਕੇ ਕਹਿਣ ਲੱਗਾ ਵੀ ਤੁਸੀਂ ਇੱਥੋਂ ਚਲੇ ਜਾਓ। ਸਿੱਖ ਕਹਿਣ ਲੱਗੇ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ, ਅਸੀਂ ਕਈਆਂ ਦਿਨਾਂ ਦੇ ਭੁੱਖੇ ਆ, ਅਸੀਂ ਰਾਤ ਕੱਟ ਕੇ ਅਸੀਂ ਚਲੇ ਜਾਵਾਂਗੇ। ਪਰ ਉਹ ਹੰਕਾਰਿਆ ਹੋਇਆ ਸੀ, ਉਹਨੇ ਸਿੱਖਾਂ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ। ਉਹ ਲੜਾਈ ਸ਼ੁਰੂ ਹੋ ਗਈ ਤਾਂ ਇੱਕ ਗੁਰੂ ਦਾ ਰੰਗਰੇਟਾ ਸਿੱਖ, ਉਹਨੂੰ ਗੁੱਸਾ ਚੜਿਆ, ਉਹ ਹਾਥੀ ਦੀ ਪੂਛ ਫੜ ਕੇ ਤੇ ਹਾਥੀ ਦੇ ਉੱਤੇ ਚੜ ਗਿਆ। ਉਹਨੇ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ
ਜੀ।
ਤੇ ਜਸਪਤ ਰਾਏ ਦਾ ਭਰਾ ਸੀ ਲਖਪਤ ਰਾਏ, ਉਸ ਵੇਲੇ ਲਾਹੌਰ ਦਾ ਗਵਰਨਰ ਸੀ ਜਹੀਆ ਖਾਂ, ਤੇ ਜਹੀਆ ਖਾਂ ਦਾ ਦੀਵਾਨ ਇਹਦਾ ਭਰਾ ਲਖਪਤ ਰਾਏ। ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਕਿ ਸਿੱਖਾਂ ਨੇ ਮੇਰੇ ਭਰਾ ਜਸਪਤ ਰਾਏ ਨੂੰ ਮਾਰ ਦਿੱਤਾ, ਇਹ ਅੱਗ ਬਬੂਲਾ ਹੋ ਪਿਆ। ਇਹਨੂੰ ਤੇ ਸੱਤੀ ਕੱਪੜੀ ਅੱਗ ਲੱਗ ਗਈ। ਇਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ। ਇਹ ਉਸੇ ਵੇਲੇ ਯਹੀਆ ਖਾਂ ਦੇ ਦਰਬਾਰ ਵਿੱਚ ਆਇਆ। ਇਹਨੇ ਆਪਣੀ ਪੱਗ ਲਾ ਕੇ ਯਹੀਆ ਖਾਂ ਦੇ ਅੱਗੇ ਰੱਖ ਦਿੱਤੀ। ਕਹਿਣ ਲੱਗਾ ਵੀ ਮੈਂ ਹੁਣ ਇਹ ਪੱਗ ਉਦੋਂ ਹੀ ਸਿਰ ਤੇ ਰੱਖਾਂਗਾ ਜਦੋਂ ਤੱਕ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਮਿਟਾ ਦਿੰਦਾ। ਤੇ ਕਹਿੰਦਾ ਵੀ ਇੱਕ ਮਵੀ ਖੱਤਰੀਆਂ ਤੇ ਖਾਲਸੇ ਨੂੰ ਸਜਾਉਣ ਵਾਲਾ ਵੀ ਖੱਤਰੀ ਸੀ, ਪਰ ਹੁਣ ਮੈਂ ਆਪਣੇ ਸਿਰ ਉੱਤੇ ਪੱਗ ਉਦੋਂ ਹੀ ਰੱਖਣੀ ਹੈ ਵੀ ਜਦੋਂ ਤੱਕ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਮਿਟਾ ਦਿੰਦਾ। ਔਰ ਇੱਧਰ ਯਹੀਆ ਖਾਂ ਦੇ ਕੋਲੋਂ ਇਹਨੇ ਐਲਾਨ ਕਰਵਾ ਦਿੱਤਾ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ। ਔਰ ਇਹ ਵੇਖ ਲਓ ਜੀ, ਇਸ ਲਖਪਤ ਰਾਏ ਨੇ ਸਿੱਖਾਂ ਦੇ ਉੱਤੇ ਉਹ ਜ਼ੁਲਮ ਕੀਤੇ ਕਿ ਹਿੰਦੂ ਸ਼੍ਰੇਣੀ ਦੇ ਲੋਕ ਵੀ ਇਸ ਲਖਪਤ ਦੇ ਕੋਲ ਆਏ ਕਿ ਤੂੰ ਬੇਦੋਸ਼ੀ ਸਿੱਖਾਂ ਦਾ ਕਤਲ ਨਾ ਕਰ। ਪਰ ਐਡਾ ਹੰਕਾਰਿਆ ਹੋਇਆ ਸੀ, ਇਹਨੇ ਕਿਹਾ ਵੀ ਨਹੀਂ, ਮੈਂ ਕਿਸੇ ਦੀ ਗੱਲ ਨਹੀਂ ਸੁਣਨੀ। ਇਹਨਾਂ ਸਿੱਖਾਂ ਨੇ ਮੇਰੇ ਭਰਾ ਜਸਪਤ ਰਾਏ ਨੂੰ ਮਾਰਿਆ, ਮੈਂ ਹੁਣ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਹੀ ਸਾਹ ਲਵਾਂਗਾ। ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਇਹਦਾ ਜਿਹੜਾ ਕੁੱਲ ਗੁਰੂ ਸੀ ਗੁਸਾਈ ਜਗਤ ਰਾਏ, ਉਹ ਵੀ ਇਹਦੇ ਕੋਲ ਚੱਲ ਕੇ ਆਇਆ ਵੀ ਤੂੰ ਬੇਦੋਸ਼ੇ ਸਿੱਖਾਂ ਦਾ ਕਤਲ ਨਾ ਕਰ। ਪਰ ਇਹਨੇ ਆਪਣੀ ਉਸ ਕੁੱਲ ਗੁਰੂ ਦੀ ਗੱਲ ਵੀ ਨਹੀਂ ਮੰਨੀ। ਔਰ ਇਹਨੂੰ ਖਬਰ ਮਿਲੀ ਕਿ ਕਾਨੂੰਵਾਨ ਦੇ ਸ਼ੰਭ ਵਿੱਚ ਕੁੱਝ ਸਿੱਖ ਲੁਕੇ ਹੋਏ ਹੈ ਔਰ ਸਿੱਖਾਂ ਨੇ ਉੱਥੇ ਪਨਾਹ ਲਈ ਹੋਈ ਸੀ। ਉਹਨਾਂ ਨੂੰ ਇਹ ਸੀ ਵੀ ਇੱਥੇ ਮੁਗਲ ਫੌਜ ਨਹੀਂ ਪਹੁੰਚ ਸਕਦੀ, ਪਰ ਇਹਨਾਂ ਮੁਗਲਾਂ ਨੇ ਰਸਤਾ ਸਾਫ ਕਰਕੇ ਤੇ ਉੱਥੇ ਤੱਕ ਪਹੁੰਚ ਗਏ। ਜਦੋਂ ਸਿੱਖਾਂ ਨੂੰ ਪਤਾ ਲੱਗਾ ਇਹ ਅੱਗੇ ਰਾਵੀ ਪਾਰ ਕਰਕੇ ਚਲੇ ਗਏ, ਕੁੱਝ ਸਿੰਘ ਰਾਵੀ ਦੀ ਭੇਂਟ ਹੋ ਗਏ, ਕੁੱਝ ਪਾਰ ਹੋ ਗਏ। ਸੋ ਇਸ ਤਰ੍ਹਾਂ ਫਿਰ ਸਿੱਖ ਇਹ ਮਗਰ ਲੱਗਾ ਰਿਹਾ ਆਪਣੀ ਫੌਜ ਨੂੰ ਲੈ ਕੇ। ਫਿਰ ਇਹਨੇ ਸਿੱਖਾਂ ਦਾ ਬੜਾ ਕਤਲੇਆਮ ਕੀਤਾ। ਭਾਈ ਸੁੱਖਾ ਸਿੰਘ ਵਰਗੇ ਬੜੀ ਬਹਾਦਰੀ ਦੇ ਨਾਲ ਲੜੇ। ਕੁੱਝ ਸਿੰਘ ਕਹਿੰਦੇ ਨੇ ਸਰਦਾਰ ਗੁਰਦਿਆਲ ਸਿੰਘ ਡੱਲੇਵਾਲ ਦੋ ਭਰਾ, ਇਹਨਾਂ ਨੇ ਕਿਹਾ ਵੀ ਅਸੀਂ ਰਾਵੀ ਪਾਰ ਕਰਦੇ ਹਾਂ, ਜੇ ਤੇ ਅਸੀਂ ਰਾਵੀ ਪਾਰ ਕਰ ਗਏ ਤੇ ਤੁਸੀਂ ਵੀ ਸਾਡੇ ਮਗਰ ਘੋੜੇ ਠੇਲ ਦਿਆ ਜੇ, ਤੇ ਜੇ ਅਸੀਂ ਪਾਰ ਨਾ ਕਰ ਸਕੇ ਫਿਰ ਤੁਸੀਂ ਆਪਣਾ ਕੋਈ ਰਸਤਾ ਵੇਖ ਲਿਆ ਜੇ। ਉਹ ਦੋਵੇਂ ਭਰਾ ਜਦੋਂ ਰਾਵੀ ਦੇ ਵਿੱਚ ਦਾਖਲ ਹੋਏ ਤਾਂ ਉਹ ਪਾਣੀ ਦਾ ਵਹਾਅ ਇੰਨਾ ਸੀ ਉਹ ਉਹਦੇ ਵਿੱਚ ਰੁੜ ਗਏ ਤੇ ਸਿੰਘ ਕੁੱਝ ਪਹਾੜਾਂ ਨੂੰ ਚਲੇ ਗਏ। ਕੁੱਝ ਸਿੰਘ ਘੋੜਿਆਂ ਵਾਲੇ ਜਿਹੜੇ ਸਿੰਘ ਸੀ ਉਹਨਾਂ ਨੇ ਦੁਸ਼ਮਣ ਦੇ ਨਾਲ ਟੱਕਰ ਲੈਣ ਦੀ ਥਾਂ ਲਈ ਤੇ ਜਿਹੜੇ ਪਹਾੜਾਂ ਨੂੰ ਚਲੇ ਗਏ ਉਹਨਾਂ ਨੂੰ ਹਿੰਦੂਆਂ ਨੇ ਪਨਾਹ ਨਾ ਦਿੱਤੀ। ਲੇਕਿਨ ਜਿਹੜੇ ਸਿੱਖ ਘੋੜਿਆਂ ਦੇ ਉੱਤੇ ਸਨ ਹੁਣ ਘੋੜੇ ਵੀ ਭੁੱਖੇ ਭਾਣੇ ਸਨ, ਕਮਜ਼ੋਰ ਹੋ ਚੁੱਕੇ ਸਨ ਤੁਰ ਤੁਰ ਕੇ, ਪਰ ਫਿਰ ਵੀ ਸਰਦਾਰ ਸੁੱਖਾ ਸਿੰਘ ਦੀ ਅਗਵਾਈ ਦੇ ਵਿੱਚ ਬੜਾ ਸਿੱਖਾਂ ਨੇ ਉਹਨਾਂ ਦਾ ਦੁਸ਼ਮਣ ਦਾ ਟਾਕਰਾ ਕੀਤਾ। ਔਰ ਭਾਈ ਸੁੱਖਾ ਸਿੰਘ ਜਿਹੜੇ ਸੀ ਉਹ ਲਖਪਤ ਨੂੰ ਲੱਭਦੇ ਰਹੇ। ਜੇ ਕਿਤੇ ਭਾਈ ਲਖਪਤ ਲੱਭ ਪੈਂਦਾ ਤੇ ਸ਼ਾਇਦ ਸੁੱਖਾ ਸਿੰਘ ਉਹਦਾ ਸਰ ਕਲਮ ਕਰ ਦਿੰਦਾ। ਬੜਾ ਸਿੱਖਾਂ ਦੇ ਉੱਤੇ ਇਸ ਲਖਪਤ ਰਾਏ ਨੇ ਜ਼ੁਲਮ ਕੀਤਾ। ਲਾਹੌਰ ਦੇ ਵਿੱਚ ਜਿੰਨੇ ਸਿੱਖਾਂ ਦੇ ਘਰ ਸੀ ਸਾਰਿਆਂ ਨੂੰ ਕੈਦ ਕਰ ਲਿਆ ਗਿਆ, ਉਹਨਾਂ ਨੂੰ ਚੂੜੀਆਂ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ। ਜਿਹੜੇ ਸਿੰਘ ਫਿਰ ਲਖਪਤ ਰਾਏ ਨੇ ਗ੍ਰਿਫਤਾਰ ਕੀਤੇ ਸੀ ਇਹਨਾਂ ਦੇ ਸਰ ਕਲਮ ਕਰਕੇ ਇਹਨਾਂ ਦੇ ਮਨਾਰ ਬਣਾਏ ਗਏ, ਫਿਰ ਇਹਨਾਂ ਦੀਆਂ ਲਾਸ਼ਾਂ ਨੂੰ ਮਸੀਤ ਵਿੱਚ ਦੱਬਿਆ ਗਿਆ। ਸੋ ਇਸ ਤਰ੍ਹਾਂ ਤਕਰੀਬਨ ਲਖਪਤ ਨੇ ਆਪਣੇ ਵੱਲੋਂ ਸਿੱਖਾਂ ਦਾ ਪੂਰਾ ਨਾਮੋ ਨਿਸ਼ਾਨ ਮਿਟਾ ਦਿੱਤਾ ਸੀ ਔਰ ਇੱਥੋਂ ਤੱਕ ਵੀ ਐਲਾਨ ਕਰ ਦਿੱਤਾ ਗਿਆ ਸੀ ਵੀ ਕੋਈ ਗੁਰੂ ਸ਼ਬਦ ਨਾ ਬੋਲੇ ਔਰ ਗੁਰ ਸ਼ਬਦ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ ਕਿਉਂਕਿ ਗੁਰ ਸ਼ਬਦ ਕਹਿਣ ਦੇ ਨਾਲ ਗੁਰੂ ਯਾਦ ਆਉਂਦਾ ਹੈ ਤੇ ਇਹ ਜਿਹੜਾ ਆਪਾਂ ਰੋੜੀ ਸ਼ਬਦ ਹੈ ਇਹ ਰੋੜੀ ਸ਼ਬਦ ਵੀ ਉਦੋਂ ਹੀ ਸ਼ੁਰੂ ਹੋਇਆ, ਫਿਰ ਗੁੜ ਨੂੰ ਲੋਕ ਰੋੜੀ ਕਹਿਣ ਲੱਗ ਪਏ ਸੀ। ਸੋ ਇਸ ਤਰ੍ਹਾਂ ਸਾਡੀ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬੀੜਾਂ ਇਹਨਾਂ ਨੇ ਦਰਿਆ ਵਿੱਚ ਰੋੜ ਦਿੱਤੀਆਂ, ਕੁੱਝ ਖੂਹਾਂ ਵਿੱਚ ਸੁੱਟ ਦਿੱਤੀਆਂ। ਇਹਨਾਂ ਨੇ ਇਸ ਤਰ੍ਹਾਂ ਦਾ ਫਿਰ ਐਲਾਨ ਕਰ ਦਿੱਤਾ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਹੈ। ਪਰ ਫਿਰ ਵੀ 2 ਸਾਲ ਬਾਅਦ 1748 ਈਸਵੀ ਨੂੰ ਵਿਸਾਖੀ ਵਾਲੇ ਦਿਨ ਸਿੱਖਾਂ ਨੇ ਇੱਕ ਵਿਸ਼ਾਲ ਇਕੱਠ ਕਰਕੇ ਮੁਗਲ ਹਕੂਮਤ ਨੂੰ ਦਰਸਾ ਦਿੱਤਾ ਸੀ ਕਿ ਸਿੱਖ ਅਜੇ ਮਰੇ ਨਹੀਂ, ਸਿੱਖ ਅਜੇ ਜਿਉਂਦੇ ਹਨ। ਔਰ ਸਾਡੀ ਕੌਮ ਦਾ ਇਹੋ ਜਿਹਾ ਇਤਿਹਾਸ ਹੈ। ਤੇ ਮੈਨੂੰ ਸੰਤ ਰਾਮ ਉਦਾਸੀ ਦੀਆਂ ਉਹ 17 ਯਾਦ ਆਉਂਦੀਆਂ ਨੇ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ 2-4 ਲੋਕੋ, ਸਾਨੂੰ ਮਾਰਿਆ ਅਸੀਂ ਨਹੀਂ ਮੁੱਕ ਸਕਦੇ, ਬੜੀ ਲੰਬੀ ਹੈ ਸਾਡੀ ਕਤਾਰ ਲੋਕੋ
ਕਤਾਰ ਲੋਕੋ।
ਤੋ ਜਿੰਨੇ ਵੀ ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਕੀਤਾ ਉਹ ਆਪ ਤੇ ਭਾਵੇਂ ਮਿਟ ਗਏ ਹੋਣਗੇ, ਪਰ ਸਿੱਖ ਕੌਮ ਨੂੰ ਕੋਈ ਮਿਟਾ ਨਹੀਂ ਸਕਦਾ। ਅਸੀਂ ਉਹ ਅਨਿਆਲੇ ਤੀਰ ਹਾਂ ਜੋ ਕਦੇ ਨਾ ਉੱਕੇ, ਦੁਸ਼ਮਣ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ, ਅਸੀਂ ਧੌਣੇ ਨਵਾਈਏ ਆਕੜੀ ਜੋ ਉਤਾਂਹ ਨੂੰ ਥੁੱਕੇ, ਦੁਨੀਆ ਲੁਕਦੀ ਮੌਤ ਤੋਂ, ਮੌਤ ਸਿੰਘਾਂ ਤੋਂ ਲੁਕੇ, ਇਹ ਗੱਲ ਕੀਆਂ ਲੋਕੀ ਸਾਡੇ ਤੇ ਟੁੱਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ। ਸੋ ਸਾਡਾ ਤਾਂ ਇਹ ਇਤਿਹਾਸ ਹੈ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਤੂਣ ਸਵਾਏ ਹੋਏ।
ਜੀ ਬਹੁਤ ਬਹੁਤ ਸ਼ੁਕਰੀਆ ਦਿਲਬਰ ਸਾਹਿਬ। ਅੱਜ ਥੋੜੀ ਜਿਹੀ ਆਵਾਜ਼ ਕਰਕੇ ਜਿਹੜੀ ਸਮੱਸਿਆ ਉਹ ਲਗਾਤਾਰ ਸਾਡੀ ਬਣੀ ਰਹੀ ਹੈ, ਪਰ ਇਸ ਦੌਰਾਨ ਅਸੀਂ ਜਿਹੜਾ ਇਹ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਆ ਇਹ ਬਾਅਦ ਵਿੱਚ ਪੋਡਕਾਸਟ ਦੇ ਵਿੱਚ ਜ਼ਰੂਰ ਸਾਂਝਾ ਕਰ ਦਿਆਂਗੇ। ਔਰ ਇਹਦੇ ਲਈ ਅਸੀਂ ਬੇਨਤੀ ਕਰਾਂਗੇ ਸਰਬਜੀਤ ਹੋਰਾਂ ਨੂੰ ਕਿ ਉਹ ਇਹਦਾ ਪੋਡਕਾਸਟ ਜਿਹੜਾ ਆ ਉਹ ਜ਼ਰੂਰ ਸਾਨੂੰ ਭੇਜਣ, ਤਾਂ ਕਿ ਜਿਹੜੇ ਵੀ ਲੋਕਾਂ ਨੇ, ਜਿਹੜੇ ਵੀ ਸਾਡੇ ਲਿਸਨਰਸ ਨੇ ਅੱਜ ਦਾ ਜਿਹੜਾ ਇਹ ਪੋਡਕਾਸਟ ਜਾਂ ਫਿਰ ਅੱਜ ਦਾ ਜਿਹੜਾ ਇਹ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਆ ਉਹ ਨਹੀਂ ਸੁਣਿਆ, ਉਹ ਜ਼ਰੂਰ ਸੁਣ ਸਕਣ। ਸੋ ਬਹੁਤ ਬਹੁਤ ਧੰਨਵਾਦ ਇਸ ਵਿਸਥਾਰ ਦੇ ਵਿੱਚ ਬੜੇ ਸਹਿਜ ਦੇ ਨਾਲ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ।
ਬਹੁਤ ਬਹੁਤ ਧੰਨਵਾਦ। ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਫੀਡਬੈਕ ਜ਼ਰੂਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ, ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਸੀ, ਔਰ ਇਹ ਸਿਲਸਿਲਾ ਹੁਣ ਅਸੀਂ ਇੱਥੇ ਰੋਕਦੇ ਹਾਂ।